ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਜੰਗਲੀ ਅੱਗਾਂ ਦੇ ਸੰਕਟ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਵਧੇਰੇ ਆਰਥਿਕ ਮਦਦ ਦਾ ਐਲਾਨ। ਆਸਟ੍ਰੇਲੀਆ ਵਿੱਚ ਸਾਹ ਲੈਣ ਦੀ ਤਕਲੀਫ ਨਾਲ ਸੰਬੰਧਿਤ ਵਾਇਰਸ ਦੇ ਫੈਲਣ ਨਾਲ ਫੈਲੀ ਫਿਕਰ ਸ਼ਾਂਤ ਰਹਿਣ ਦੀ ਕੀਤੀ ਗਈ ਅਪੀਲ। ਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ ਦਿੱਤੀ 10 ਵਿਕਟਾਂ ਦੀ ਜ਼ਬਰਦਸਤ ਸ਼ਿਕਸਤ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਕੇਂਦਰੀ ਸਰਕਾਰ ਦਾ ਕਹਿਣਾ ਹੈ ਕਿ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਬੱਚਿਆਂ ਨੂੰ ਮਿਲਣ ਵਾਲੀ $400 ਦੀ ਆਰਥਿਕ ਮਦਦ ਨੂੰ ਇੱਕ ਨਵੇਂ ਮਨਸੂਬੇ ਤਹਿਤ ਦੂਣਾ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਬੱਚਿਆਂ ਲਈ ਦਿੱਤੀ ਜਾਣ ਵਾਲੀ ਇਸ ਆਰਥਿਕ ਮਦਦ ਸਮੇਤ ਕਈ ਹੋਰ ਯੋਜਨਾਵਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਫੌਰਨ ਆਰਥਿਕ ਰਾਹਤ ਦੀ ਲੋੜ ਹੈ।
Right now, it's all about focusing on the basics people need right now. And that is where our fiscal effort, our financial effort is being targeted and directed.
ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਵਧੇਰੇ ਆਰਥਿਕ ਮਦਦ ਲਈ ਪ੍ਰਭਾਵਿਤ ਪਰਿਵਾਰਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਐਲਾਨ ਤੋਂ ਪਹਿਲਾਂ ਲੋਕ ਭਲਾਈ ਸਮੂਹਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ ਕਿ 14 ਸਾਲਾਂ ਵਿੱਚ ਆਰਥਿਕ ਮਦਦ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਵਿਕਟੋਰੀਆ ਵਿੱਚ ਜੰਗਲੀ ਅੱਗਾਂ ਤੋਂ ਹੋਏ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ। ਈਸਟ ਗਿਪਸਲੈਂਡ ਵਿੱਚ ਜਲਨਟੀਪੀ ਵਿਖੇ ਅੱਗ ਲੱਗੀ, ਜਿੱਥੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਦੇ ਦੌਰਾਨ 69 ਸਾਲਾ ਠੇਕੇਦਾਰ ਡੇਵਿਡ ਮੋਰੇਸੀ ਦੀ ਪਿਛਲੇ ਸਾਲ 30 ਨਵੰਬਰ ਨੂੰ ਹੀ ਮੌਤ ਹੋ ਗਈ ਸੀ। ਪਰ ਉਹਨਾਂ ਦੀ ਮੌਤ ਦੀ ਪੁਸ਼ਟੀ ਐਮਰਜੈਂਸੀ ਮੈਨੇਜਮੈਂਟ ਕਮਿਸ਼ਨਰ ਐਂਡਰੂ ਕ੍ਰਿਸਪ ਨੇ ਅੱਜ ਕੀਤੀ। ABC ਮੁਤਾਬਿਕ ਸ਼੍ਰੀ ਮੋਰੇਸੀ ਦੀ ਇੱਕ ਬੁਲਡੋਜ਼ਰ ਤੋਂ ਡਿੱਗਣ ਕਰਕੇ ਮੌਤ ਮੌਕੇ 'ਤੇ ਹੀ ਹੋ ਗਈ ਸੀ। ਵਿਕਟੋਰੀਆ ਦੀ ਫੋਰੈਸਟ ਫਾਇਰ ਮੈਨੇਜਮੈਂਟ ਦੇ ਮੁੱਖ ਫਾਇਰ ਅਫਸਰ ਕ੍ਰਿਸ ਹਾਰਡਮਨ ਦਾ ਕਹਿਣਾ ਹੈ ਕਿ ਸ਼੍ਰੀ ਮੋਰੇਸੀ ਨੇ ਆਪਣੇ ਪਰਿਵਾਰ ਹੀ ਨਹੀਂ ਬਲਕਿ ਵਿਆਪਕ ਭਾਈਚਾਰੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ।
He loved the bush. He inspired so many people to be in the great outdoors, and being at his funeral it was a privilege to get an insight into his life. The many grandchildren that the great bushman of the future, he taught them all to shoot, fish, hunt, you know, these kids, that legacy of David's contribution to his own family and the broader community, also inspirational human being supporting building of schools in Thailand and other places.
ਵਿਕਟੋਰੀਆ ਦੇ ਉੱਤਰ ਪੂਰਬ ਅਤੇ ਬਰਫੀਲੇ ਪਹਾੜੀ ਖੇਤਰਾਂ ਦੇ ਨਾਲ ਨਾਲ ਮੈਲਬਰਨ ਦੇ ਪੂਰਬ ਵੱਲ ਗਿਪਸਲੈਂਡ ਵਿੱਚ ਅਜੇ ਵੀ 16 ਥਾਵਾਂ 'ਤੇ ਅੱਗ ਬਲ ਰਹੀ ਹੈ। ਅਜੇ ਤੱਕ ਸੂਬੇ ਵਿੱਚ ਇਸ ਤਰੀਕੇ 368 ਘਰ ਤਬਾਹ ਹੋ ਗਏ ਹਨ। ਕੇਂਦਰੀ ਵਿਗਿਆਨ ਮੰਤਰੀ ਕੈਰਨ ਐਂਡਰੂਜ਼ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀ ਦੀ ਹੋਂਦ ਬਾਰੇ ਬਹਿਸ ਕਰਨਾ ਸਮੇਂ ਦੀ ਬਰਬਾਦੀ ਹੈ ਅਤੇ ਇਸ ਸਮੇਂ ਨੂੰ ਮੌਸਮੀ ਤਬਦੀਲੀ ਦੇ ਅਸਰ ਘਟਾਉਣ ਅਤੇ ਉਸ ਮੁਤਾਬਿਕ ਢਲਣ ਲਈ ਵਰਤਣਾ ਚਾਹੀਦਾ ਹੈ। ਮਿਸ ਐਂਡਰੂਜ਼ ਦਾ ਨਜ਼ਰੀਆ ਆਪਣੀ ਗੱਠਜੋੜ ਦੀ ਸਰਕਾਰ ਦੇ ਸਾਂਸਦ ਕ੍ਰੇਗ ਕੈਲੀ, ਜੋ ਕਿ ਮੌਸਮੀ ਤਬਦੀਲੀ ਦੀ ਹੋਂਦ ਤੋਂ ਇਨਕਾਰ ਕਰਦੇ ਨੇ, ਦੇ ਖਿਲਾਫ਼ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ, ਜੋ ਕਿ ਵਿਗਿਆਨੀਆਂ ਅਤੇ ਕਾਰੋਬਾਰੀ ਨੇਤਾਵਾਂ ਵੱਲੋਂ ਮੁਲਕ ਦੇ ਕਾਰਬਨ ਐਮਿਸ਼ਨਸ ਨੂੰ ਘਟਾਉਣ ਲਈ ਵਧੇਰੇ ਕਾਰਵਾਈ ਕਰਨ ਲਈ ਦਬਾਅ ਹੇਠ ਹਨ, ਦਾ ਕਹਿਣਾ ਹੈ ਕਿ ਗੱਠਜੋੜ ਦੀ ਸਰਕਾਰ ਲਚਕਦਾਰ ਰਣਨੀਤੀ ਅਤੇ ਮੌਸਮੀ ਤਬਦੀਲੀ ਦੇ ਮੁਤਾਬਿਕ ਢਲਣ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ। ਮਿਸ ਐਂਡਰੂਜ਼ ਦਾ ਕਹਿਣਾ ਹੈ ਕਿ ਮੌਸਮ ਦੀ ਤਬਦੀਲੀ ਦੇ ਖਤਰੇ ਮੁਤਾਬਿਕ ਢਲਣ ਲਈ ਸਮਾਂ ਲੰਘਦਾ ਜਾ ਰਿਹਾ ਹੈ।
Every second that we spend discussing whether or not climate change is real is a second that we don't spend talking about and putting in place the strategies to mitigate the effects.
ਮਿਸ ਐਂਡਰੂਜ਼ ਦੀਆਂ ਟਿੱਪਣੀਆਂ ਉਦੋਂ ਆਈਆਂ ਜਦੋਂ ਜੰਗਲੀ ਅੱਗਾਂ ਦੇ ਜਵਾਬ ਵਿੱਚ ਕੰਮ ਸ਼ੁਰੂ ਕਰਨ ਲਈ ਇਹਨਾਂ ਨੇ ਚੋਟੀ ਦੇ ਵਿਗਿਆਨੀਆਂ ਦੀ ਅੱਜ ਇੱਕ ਬੈਠਕ ਬੁਲਾਈ। ਨਿਊ ਸਾਊਥ ਵੇਲਜ਼ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਭਾਈਚਾਰਿਆਂ ਨੂੰ ਮੁਫਤ ਦਵਾਈਆਂ ਅਤੇ ਧੂੰਏ ਤੋਂ ਬਚਾਅ ਕਰਨ ਵਾਲੇ ਨਕਾਬ ਯਾਨੀ ਕਿ ਮਾਸਕ ਬਿਹਤਰ ਤਰੀਕੇ ਨਾਲ ਪਹੁੰਚਾ ਰਹੇ ਨੇ। ਜੰਗਲੀ ਅੱਗਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਿਨ੍ਹਾਂ ਦੇ ਨੇੜੇ ਹੁਣ ਕੋਈ ਫਾਰਮੇਸੀ ਮੌਜੂਦ ਨਹੀਂ ਹੈ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਮੁਮਕਿਨ ਹੋਵੇ ਤਾਂ ਉਹ ਆਪਣੇ GP ਨੂੰ ਫੋਨ ਕਰਕੇ ਆਪਣੀ ਸਭ ਤੋਂ ਨਜ਼ਦੀਕੀ ਫਾਰਮੇਸੀ ਵਿੱਚ ਦਵਾਈ ਮੰਗਵਾ ਸਕਦੇ ਨੇ। ਸੂਬੇ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਮੁਫਤ ਡਿਸਪੋਜ਼ੇਬਲ P2 ਅਤੇ N95 ਫੇਸ ਮਾਸਕ ਮੁਹੱਈਆ ਕੀਤੇ ਜਾ ਰਹੇ ਨੇ। ਪਰ ਨਿਊ ਸਾਊਥ ਵੇਲਜ਼ ਹੈਲਥ ਦੇ ਮੁੱਖ ਫਾਰਮਾਸਿਸਟ ਜੂਡਿਥ ਮੈਕਸਨ ਦਾ ਕਹਿਣਾ ਹੈ ਕਿ ਧੂੰਏ ਤੋਂ ਵੱਧ ਦੂਰ ਰਹਿਣਾ ਹੀ ਸਭ ਤੋਂ ਕਾਮਯਾਬ ਸੁਝਾਅ ਹੈ।
We know that people may have relocated out of those areas, so pharmacists should be able to assist them. The areas that have free P2 N95 masks are actually designated areas, which is Southern New South Wales, Illawarra Shoalhaven and the Murrumbidgee. They're the ones that are constructed to actually remove the fine particles in bushfire smoke. Other general masks don't do that.
ਸਾਹ ਦੀ ਬਿਮਾਰੀ ਦੇ ਮਾਹਿਰ ਕਹਿੰਦੇ ਨੇ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ SARS ਯਾਨੀ ਸੇਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਨਾਲ ਜੁੜਿਆ ਕੋਈ ਨਵਾਂ ਵਾਇਰਸ ਆਸਟ੍ਰੇਲੀਆ ਵਿੱਚ ਫੈਲੇਗਾ ਜਾਂ ਨਹੀਂ। ਥਾਈਲੈਂਡ ਵਿੱਚ ਇੱਕ ਸੈਲਾਨੀ ਮੰਗਲਵਾਰ ਨੂੰ ਚੀਨ ਤੋਂ ਬਾਹਰ SARS ਦਾ ਪਹਿਲਾ ਸ਼ਿਕਾਰ ਹੋਇਆ। ਯੂਨੀਵਰਸਿਟੀ ਆਫ ਕੁਈਨਜ਼ਲੈਂਡ ਦੇ ਸਕੂਲ ਆਫ ਕੈਮਿਸਟਰੀ ਐਂਡ ਮੋਲੀਕਿਊਲਰ ਬਾਇਓਸਾਇੰਸਿਸ ਤੋਂ ਕਰਸਟੀ ਸ਼ੋਟ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਮੁਮਕਿਨ ਹੈ ਕਿ ਇਹ ਵਾਇਰਸ ਆਸਟ੍ਰੇਲੀਆ ਵਿੱਚ ਫੈਲ ਸਕਦਾ ਹੈ, ਲੇਕਿਨ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅਜਿਹਾ ਹੋਣ ਦੀ ਸੰਭਾਵਨਾ ਹੈ।
So we as scientists haven't had the chance to study really important things like how transmissible is it from person to person, how long is the incubation period with this virus, how long are you infectious with this virus, so there's a lot of unknowns.
ਭਾਰਤੀ ਖਨਨ ਕੰਪਨੀ ਅਦਾਨੀ ਅਕਤੂਬਰ ਵਿੱਚ ਕੁਈਨਜ਼ਲੈਂਡ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਰਾਜਨੀਤਿਕ ਦਲਾਂ ਨੂੰ ਪੈਸੇ ਦੇਣ ਵਾਲੇ ਦਾਨੀਆਂ ਵਿੱਚ ਸ਼ਾਮਿਲ ਹੋ ਗਈ ਹੈ। ਕੁਈਨਜ਼ਲੈਂਡ ਵਿੱਚ ਇੱਕ ਨਵੀਂ ਕੋਲੇ ਦੀ ਖਾਣ ਬਣਾ ਰਹੀ ਕੰਪਨੀ ਅਦਾਨੀ ਨੇ ਨਵੰਬਰ ਵਿੱਚ ਲਿਬਰਲ ਨੈਸ਼ਨਲ ਪਾਰਟੀ ਨੂੰ $4,000 ਦਾਨ ਵਿੱਚ ਦਿੱਤੇ ਸਨ। ਇਲੈਕਟਰਲ ਕਮਿਸ਼ਨ ਆਫ ਕੁਈਨਜ਼ਲੈਂਡ ਮੁਤਾਬਕ ਇਹ ਰਕਮ ਲਿਬਰਲ ਪਾਰਟੀ ਨੂੰ ਅਪ੍ਰੈਲ 2017 ਵਿੱਚ ਦਿੱਤੇ ਗਏ $25,000 ਤੋਂ ਇਲਾਵਾ ਹੈ। 1 July 2019 ਤੋਂ ਲਿਬਰਲ ਪਾਰਟੀ ਨੂੰ ਕਾਰਪੋਰੇਟ ਅਤੇ ਨਿੱਜੀ ਦਾਨੀਆਂ ਵੱਲੋਂ 1.8 million ਯਾਨੀ $18 lakh ਪ੍ਰਾਪਤ ਹੋ ਚੁੱਕੇ ਹਨ, ਜੋ ਕਿ ਲੇਬਰ ਪਾਰਟੀ ਨੂੰ ਦਿੱਤੇ ਗਏ ਦਾਨ ਨਾਲੋਂ ਦੂਣੀ ਰਕਮ ਹੈ। ਸਿਡਨੀ ਵਿੱਚ ਅੱਜ ਕਥਿਤ ਤੌਰ 'ਤੇ ਇੱਕ ਕਾਰ ਚੋਰੀ ਕਰਨ ਵਾਲੇ ਸ਼ਖਸ ਨੇ ਉਸ ਵਿੱਚ ਸਵਾਰ 3 ਬੱਚੇ ਵੀ ਆਪਣੇ ਨਾਲ ਲੈ ਕੇ ਦੌੜਾ ਲਏ। ਹੁਣ ਉਹਨਾਂ ਬੱਚਿਆਂ ਨੂੰ ਲੱਭ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਪੁਲਿਸ ਦਾ ਕਹਿਣਾ ਹੈ ਕਿ ਇੱਕ ਔਰਤ ਨੇ ਅੱਜ ਦੁਪਹਿਰ ਸਿਡਨੀ ਦੇ ਕੈਰਾਮਾਰ ਵਿਖੇ ਆਪਣੀ ਕਾਰ ਖੜੀ ਕੀਤੀ ਸੀ, ਜਿਸ ਵਿੱਚ 8, 7 ਅਤੇ 2 ਸਾਲ ਦੀਆਂ 3 ਬੱਚੀਆਂ ਪਿਛਲੀ ਸੀਟ 'ਤੇ ਬੈਠੀਆਂ ਸਨ। ਫਿਰ ਇੱਕ ਆਦਮੀ ਕਾਰ ਦੇ ਕੋਲ ਆਇਆ ਅਤੇ ਉਸਨੂੰ ਚਲਾ ਕੇ ਲੈ ਗਿਆ, ਜਦਕਿ ਉਸਦੀ ਮਾਲਕਣ ਨੇੜੇ ਹੀ ਖੜੀ ਸੀ। ਅਤੇ ਹੁਣ ਖਬਰ ਖੇਡ ਜਗਤ ਤੋਂ। ਮੁੰਬਈ ਵਿੱਚ ਕੱਲ੍ਹ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਖੇਡੇ ਗਏ ਇੱਕ ਰੋਜ਼ਾ ਕ੍ਰਿਕਟ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਦੀ ਕਰਾਰੀ ਹਾਰ ਹੋਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 49.1 ਓਵਰਾਂ ਵਿੱਚ ਆਲ ਆਊਟ ਹੁੰਦਿਆਂ 255 ਦੌੜਾਂ ਦਾ ਟੀਚਾ ਆਸਟ੍ਰੇਲੀਆ ਦੇ ਅੱਗੇ ਰੱਖਿਆ। ਉੱਥੇ ਹੀ ਆਸਟ੍ਰੇਲੀਆਈ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ 'ਤੇ 258 ਦੌੜਾਂ ਬਣਾਈਆਂ। ਭਾਰਤ ਨੂੰ 15 ਸਾਲ ਬਾਅਦ 10 ਵਿਕਟਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਸਾਲ 2005 ਵਿੱਚ ਦੱਖਣੀ ਅਫਰੀਕਾ ਤੋਂ 10 ਵਿਕਟਾਂ ਨਾਲ ਹਾਰ ਦਾ ਸਵਾਦ ਵੇਖਣਾ ਪਿਆ ਸੀ। ਡੇਵਿਡ ਵਾਰਨਰ ਨੇ ਰਿਕਾਰਡ ਸਾਂਝੇਦਾਰੀ ਨਿਭਾਉਂਦਿਆਂ 112 ਗੇਂਦਾਂ ਵਿੱਚ 128 ਦੌੜਾਂ ਅਤੇ ਐਰਨ ਫਿੰਚ ਨੇ 114 ਗੇਂਦਾਂ ਵਿੱਚ 110 ਦੌੜਾਂ ਬਣਾ ਕੇ 37.4 ਓਵਰਾਂ ਵਿੱਚ ਮੈਚ ਆਪਣੇ ਨਾਂ ਦਰਜ ਕਰ ਲਿਆ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 68 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48 ਰੁਪਏ 83 ਪੈਸੇ ਤੇ ਪਾਕਿਸਤਾਨ ਦੇ 106 ਰੁਪਏ 64 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਐਡੀਲੇਡ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ 25 ਡਿਗਰੀ। ਮੈਲਬਰਨ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਰਹੇਗਾ 19 ਡਿਗਰੀ। ਹੋਬਾਰਟ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 19 ਡਿਗਰੀ। ਕੈਨਬਰਾ ਵਿੱਚ ਬਰਸਾਤ ਦੇ ਨਾਲ ਤੂਫਾਨ ਆ ਸਕਦਾ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 28 ਡਿਗਰੀ। ਸਿਡਨੀ ਵਿੱਚ ਵੀ ਮੌਸਮ ਅਜਿਹਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਬ੍ਰਿਸਬਨ ਵਿੱਚ ਬਰਸਾਤ ਹੋਵੇਗੀ, ਪਾਰਾ ਵੱਧ ਤੋਂ ਵੱਧ 29 ਡਿਗਰੀ। ਕੈਨਸ ਵਿੱਚ ਵੀ ਆਸਾਰ ਅਜਿਹੇ ਹੀ ਦਿਸ ਰਹੇ ਨੇ, ਪਾਰਾ ਵੱਧ ਤੋਂ ਵੱਧ 33 ਡਿਗਰੀ। ਅਤੇ ਡਾਰਵਿਨ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 34 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਇੰਨਾ ਹੀ, ਲੇਕਿਨ ਵਕਫੇ ਤੋਂ ਬਾਅਦ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।